ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤਿੰਨ ਕਉ ਪਾਏ ਹਰ ਕੈ ਨਾਮ ਰਤੇ ਲੇਵ ਲਾਏ ਸਦਾ ਧਨ ਅੰਤਰ ਨਾਮ ਸਮਾਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਉਸ ਪਰਿਪੂਰਨ ਪਰਮਾਤਮਾ ਨਾਲ ਸਾਨੂੰ ਜੁੜਨ ਦੀ ਯੁਗਤੀ ਦੱਸੀ ਹੈ। ਸਾਡਾ ਸੁਭਾਅ ਨੁਕਤਾ ਚੀਨੀ ਵਾਲਾ ਬਣ ਗਿਆ ਹੈ। ਭਾਈ ਸਾਹਿਬ ਨੇ ਪਹਿਲੀ ਪੌੜੀ ਪੜ੍ਹੀ, ਮੈਂ ਕਥਾ ਆਰੰਭ ਕਰ ਦਿੱਤੀ ਤੇ ਨੁਕਤਾ ਚੀਨੀ ਵਾਲਿਆਂ ਨੇ ਕਹਿਣਾ ਵੀ ਪੂਰਾ ਸ਼ਬਦ ਕਿਉਂ ਨਹੀਂ ਪੜ੍ਹਿਆ, ਕਿਉਂਕਿ ਆਪਾਂ ਡਾਕਟਰ ਜੋ ਹੈ ਡਾਕਟਰ ਸਮੇਂ ਦੀ ਮਜਬੂਰੀ ਕਰਕੇ ਭਾਈ ਸਾਹਿਬ ਨੇ ਪਹਿਲੀ ਪੌੜੀ ਪੜ੍ਹੀ ਹੈ। ਮੇਰੇ ਵਾਸਤੇ ਗੁਰਮੁਖੋ ਇਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਦਿਹਾੜਾ ਹੈ ਕਿ ਅੱਜ ਤੋਂ 33 ਸਾਲ ਪਹਿਲਾਂ ਮੈਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਥੇ ਡਿਊਟੀ ਬਖਸ਼ੀ। 3 ਫਰਵਰੀ 1987 ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮੈਨੂੰ ਇੱਥੇ ਡਿਊਟੀ ਬਖਸ਼ੀ, ਮੇਰੀ ਧੰਨ ਭਾਗ। ਔਰ ਉਦਣ ਬਸੰਤ ਪੰਚਮੀ ਦਾ ਸ਼ੁਭ ਦਿਹਾੜਾ ਸੀ। ਦਰਬਾਰ ਸਾਹਿਬ ਦੇ ਸਕੱਤਰ ਸਰਦਾਰ ਭਾਨ ਸਿੰਘ ਜੀ ਨੇ ਗੁਰੂ ਘਰ ਵੱਲੋਂ ਮੈਨੂੰ ਸਰੋਪੇ ਦੀ ਬਖਸ਼ਿਸ਼ ਕੀਤੀ ਔਰ ਉਦਣ ਹੁਕਮਨਾਮਾ ਆਇਆ ਸੀ, ਜਿਨ ਤੁਮ ਭੇਜੇ ਤਿੰਨੇ ਬੁਲਾਏ। ਉਹ ਮੈਨੂੰ ਕਦੇ ਹੁਕਮਨਾਮਾ ਭੇਜਿਆ ਭੁੱਲਾ ਨਹੀਂ ਵੀ ਗੁਰੂ ਕੇ ਸਿਖਾ, ਜਿਸ ਵਾਹਿਗੁਰੂ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਸ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਤੈਨੂੰ ਆਪਣੇ ਚਰਨ ਪਿਲਾਇਆ। ਇਸ ਕਰਕੇ ਮੇਰੇ ਵਾਸਤੇ ਇੱਕ ਬਹੁਤ ਵੱਡਾ ਅਹਿਮ ਦਿਹਾੜਾ ਹੈ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਜੀ ਮੰਜੀ ਦੇ ਨਾਲ ਜੋੜਿਆ ਨਾ ਤੇ ਕਿਰਪਾ ਕਰੀ ਤੇਰੇ ਮੰਜੀ ਦੇ ਪਾਵੇ ਨਾਲ ਪਾਸੇ ਨਾ ਹੋਈਏ, ਇੱਥੇ ਵੀ ਤੇਰੀ ਮੰਜੀ ਦਾ ਪਾਵਾ ਪਕੜੀ ਰੱਖੀਏ। ਆਖਰ ਭੌਰ ਉੱਡਣਾ ਤੇ ਕਿਰਪਾ ਕਰੀ ਆਪਣੀ ਮੰਜੀ ਦੇ ਨਾਲ ਜੋੜੀ ਰੱਖੀ। ਔਰ ਉਦਣ 13 ਨਿਯੁਕਤੀਆਂ ਹੋਈਆਂ ਸਨ ਜਿਹੜੇ ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸੀਨਾ ਹਨ, ਉਹਨਾਂ ਦੀ ਵੀ ਉਸੇ ਦਿਨ ਮੇਰੇ ਨਾਲ ਹੀ ਨਿਯੁਕਤੀ ਹੋਈ ਔਰ ਗੁਰੂ ਪਾਤਸ਼ਾਹ ਨੇ ਰਹਿਮਤਾਂ ਕਰਕੇ ਨਿਵਾਜਿਆ। ਸਤਿਗੁਰੂ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ। ਤੋ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਇੱਕ ਨੇਕ ਪਤਨੀ ਆਪਣੀ ਪਤੀ ਦੀ ਖੁਸ਼ੀ ਲਈ ਸ਼ਿੰਗਾਰ ਕਰਦੀ ਹੈ ਨਾ, ਆਪਾਂ ਜਿੰਨੇ ਜੀਵ ਆਪਾਂ ਵਾਹਿਗੁਰੂ ਦੀਆਂ ਪਤਨੀਆਂ ਹਾਂ, ਪਰਿਪੂਰਨ ਪਰਮਾਤਮਾ ਸਾਡਾ ਪਤੀ ਹੈ ਔਰ ਉਹਦੀ ਖੁਸ਼ੀ ਕਿਸ ਢੰਗ ਨਾਲ ਲੈਣੀ ਹੈ ਜਿਵੇਂ ਹਜ਼ੂਰ ਕਿਰਪਾ ਕਰਨਗੇ। ਸਰਵਣ ਕਰੋ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ।
ਕਹਿੰਦੇ ਜਗਿਆਸੂ ਰੂਪੀ ਇਸਤਰੀ ਨੂੰ ਸਦੀਵੀ ਤੌਰ ਤੇ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਪਰਿਪੂਰਨ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਸਾਡੇ ਮਨ ਨੇ ਸ਼ੰਕਾ ਕੀਤਾ ਵੀ ਅੰਤਰਮੁਖ ਬਿਰਤੀ ਕੀ ਹੁੰਦੀ ਹੈ। ਗੁਰਮੁਖੋ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਉਚਾਰਨ ਕੀਤੀ ਇੱਕ ਬਾਣੀ, ਉਹਦਾ ਨਾਮ ਹੈ ਦਿਨ ਰਹਿਣ। ਉਸ ਦਿਨ ਰਹਿਣ ਨਾਮ ਬਾਣੀ ਵਿੱਚ ਗੁਰਦੇਵ ਨੇ ਸਾਨੂੰ ਇੱਕ ਦ੍ਰਿਸ਼ਟਾਂਤ ਦਿੱਤਾ। ਉਹ ਕੀ ਹੈ? ਸੋਮਵਾਰ ਸਸ ਅੰਮ੍ਰਿਤ ਝਰੇ ਚਾਖਤ ਵੇਗ ਸਗਲ ਬਿਖਰੇ। ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਦੀ ਪੁੰਨਿਆਂ ਦੀ ਰਾਤ ਹੁੰਦੀ ਹੈ ਨਾ, ਉਸ ਦਿਨ ਮਣੀ ਵਾਲਾ ਸੱਪ ਆਪਣੀ ਮਣੀ ਨੂੰ ਬਾਹਰ ਕੱਢ ਕੇ ਰੱਖਦਾ ਹੈ। ਇਹ ਦ੍ਰਿਸ਼ਟਾਂਤ ਕਿਸੇ ਆਮ ਬੰਦੇ ਦਾ ਨਹੀਂ, ਗੁਰੂ ਕੀ ਬਾਣੀ ਦਾ, ਗੁਰੂ ਕੀ ਬਾਣੀ ਦਾ। ਜਦੋਂ ਉਹ ਮਣੀ ਵਾਲਾ ਸੱਪ ਆਪਣੀ ਮਣੀ ਨੂੰ ਬਾਹਰ ਕੱਢ ਕੇ ਰੱਖਦਾ ਨਾ, ਤੇ ਚੰਦਰਮਾ ਦੀਆਂ ਰਿਸ਼ਮਾਂ ਉਸ ਮਣੀ ਤੇ ਪੈਂਦੀਆਂ ਨੇ, ਮਣੀ ਚਮਕਦੀ ਹੈ। ਸੱਪਾਂ ਦੀਆਂ ਤਿੰਨ ਤਰ੍ਹਾਂ ਦੀਆਂ ਕਿਸਮਾਂ ਨੇ ਉੱਥੇ। ਆਪਣੀ ਚਮਕਦੀ ਮਣੀ ਨੂੰ ਵੇਖ ਕੇ ਇੱਕ ਸੱਪ ਫੁਕਾਰ ਹੀ ਮਾਰਦਾ ਵੀ ਮੇਰੇ ਨਾਲ ਦਾ ਤਾਂ ਹੈ ਹੀ ਕੋਈ ਨਹੀਂ। ਉਹਦੇ ਫੁਕਾਰ ਹੀ ਮਾਰਨ ਕਰਕੇ ਮਣੀ ਮਿੱਟੀ ਵਿੱਚ ਦੱਬੀ ਜਾਂਦੀ ਤੇ ਮੁੜ ਕੇ ਉਹ ਕਲਪ ਕਲਪ ਕੇ ਮਰ ਜਾਂਦਾ ਹੈ। ਦੂਸਰੀ ਕਿਸਮ ਦਾ ਸੱਪ ਹੈ, ਜਦੋਂ ਉਹ ਮਣੀ ਉਹਨੇ ਬਾਹਰ ਕੱਢ ਕੇ ਰੱਖੀ ਚਮਕੀ, ਤੇ ਜਿਵੇਂ ਸਾਉਣ ਤੇ ਭਾਦੋਂ ਦੇ ਮਹੀਨੇ ਦੇ ਉੱਪਰ ਚਾਨਣ ਦੇ ਉੱਪਰ ਭਵੱਕੜ ਆ ਕੇ ਡਿੱਗਦੇ ਨੇ ਨਾ, ਉੱਥੇ ਕੀੜੇ ਪਤੰਗੇ ਡਿੱਗੇ ਤੇ ਸੱਪ ਨੇ ਕੀੜੇ ਪਤੰਗਿਆਂ ਨੂੰ ਖਾ ਕੇ ਤੇ ਆਪਣੀ ਰਾਤ ਗੁਆ ਦਿੱਤੀ। ਤੀਸਰੀ ਕਿਸਮ ਦੇ ਸੱਪ ਨੇ, ਜਦੋਂ ਉਹਨੇ ਮਣੀ ਬਾਹਰ ਕੱਢ ਕੇ ਰੱਖੀ, ਚੰਦਰਮਾ ਦੀਆਂ ਰਿਸ਼ਮਾਂ ਉਸ ਮਣੀ ਤੇ ਪਈਆਂ, ਉਹਦੇ ਚ ਅੰਮ੍ਰਿਤ ਸਿਮਿਆ ਤੇ ਸੱਪ ਨੇ ਮਣੀ ਨੂੰ ਚੱਟ ਕਰਕੇ ਤੇ ਆਪਣੀ ਜ਼ਹਿਰ ਨੂੰ ਦੂਰ ਕਰ ਦਿੱਤਾ। ਮਣੀ ਇੱਕ ਹੈ, ਵਰਤੋਂ ਤਿੰਨ ਤਰ੍ਹਾਂ ਦੀ ਹੈ। ਇਸੇ ਪ੍ਰਕਾਰ ਗੁਰਮੁਖੋ ਜਿਹੜੀ ਗੁਰੂ ਕੀ ਬਾਣੀ ਹੈ ਨਾ, ਹੈ ਤਾਂ ਮਣੀ ਦੇ ਮਨਿੰਦ ਅੰਮ੍ਰਿਤ ਰੂਪ, ਪਰ ਆਪਾਂ ਜੇ ਚਾਰ ਦਿਨ ਬਾਣੀ ਵੱਧ ਪੜ੍ਹੀ ਤੇ ਆਪਾਂ ਫੁਕਾਰੇ ਮਾਰਦੇ ਪਿੱਛੇ ਹੋ ਕੇ ਬਹਿ, ਤੂੰ ਕਦੇ ਮੇਰੇ ਬਰਾਬਰ ਬਾਣੀ ਨਹੀਂ ਪੜ੍ਹੀ। ਕਬਜ਼ਾ ਕਰਦਿਆਂ ਕਬਜ਼ਾ, ਦੂਜੇ ਨੰਬਰ ਤੇ ਸਾਡਾ ਭਾਈਚਾਰਾ ਆਉਂਦਾ ਹੈ। ਕਥਾ ਕੀਤੀ, ਐਤਕੀ ਚਾਰ ਪੈਸੇ ਵੱਧ ਬਣ ਗਈ, ਬੜਾ ਕੰਮ ਚੱਲਿਆ। ਕੇਵਲ ਤੇ ਕੇਵਲ ਬਾਣੀ ਦੀ ਵਰਤੋਂ ਰੋਜੀ ਤੇ ਰੋਟੀ ਲਈ ਕਰਨੀ, ਰੋਜੀ ਤੇ ਰੋਟੀ ਲਈ। ਲੇਕਿਨ ਅਸਲੀ ਗੁਰਮੁਖ ਜੀਵਨ ਕੀ ਹੈ? ਜਿਵੇਂ ਮਣੀ ਨੂੰ ਸੱਪ ਨੇ ਚੱਟਿਆ ਤੇ ਆਪਣੀ ਜ਼ਹਿਰ ਨੂੰ ਦੂਰ ਕੀਤਾ ਨਾ, ਇਸੇ ਪ੍ਰਕਾਰ ਇਹ ਪਹਿਲੀ ਪੰਕਤੀ ਕਹਿੰਦੀ, ਗੁਰੂ ਕੇ ਸਿਖਾ ਇਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਵਿਚਾਰ ਕੇ ਚੱਟ ਕੇ ਤੇ ਆਪਣੀ ਵਿਕਾਰਾਂ ਦੀ ਜ਼ਹਿਰ ਮਾਰਨਾ ਕਰ। ਗੁਰਮੁਖ ਬਾਣੀ ਸਾਰੀ ਅੰਮ੍ਰਿਤ ਰੂਪ ਹੈ। ਕਿਤੇ ਆਨੰਦ ਸਾਹਿਬ ਦੀ ਬਾਣੀ ਟਕਾ ਨਾਲ ਪੜ੍ਹ ਕੇ ਵੇਖਿਆ ਜੇ ਤੇ ਇੰਨਾ ਆਨੰਦ ਆਵੇਗਾ, ਅੱਖਰਾਂ ਚ ਬਿਆਨ ਨਹੀਂ ਹੁੰਦਾ। ਟਕਾ ਨਾਲ ਡਨ ਪੂਰਾ ਨਹੀਂ ਕਰਨਾ ਵੀ ਆਪਾਂ ਦਵਾ ਦਾ ਬਾਣੀ ਪੜ੍ਹ ਕੇ ਤੇ ਕਮਨ ਮੁਕਾ ਦਿੱਤਾ, ਕਿਤੇ ਮਨ ਨੂੰ ਟਕਾ ਕਰਕੇ ਬਾਣੀ ਪੜ੍ਹਿਆ ਜੇ ਆਨੰਦ ਸਾਹਿਬ ਦੀ ਬਾਣੀ, ਇਹਦਾ ਕਦੇ ਇਹ ਗਲਤ ਅਰਥ ਕਰਨਾ ਵੀ ਗਿਆਨੀ ਜੀ ਇਕੱਲੇ ਆਨੰਦ ਸਾਹਿਬ ਦੀ ਬਾਣੀ ਕਹਿੰਦੀ, ਬਿਲਕੁਲ ਨਹੀਂ। ਇਹ ਸਰਵਣ ਹੋ ਮੇਰ ਹੋ ਸਾਚੇ ਸੁਣਨ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੂੰ ਕਰਮ ਕਮਾਇਆ? ਆਪਣੇ ਆਪ ਨੂੰ ਸੰਬੋਧਨ ਕਰਕੇ ਆਖਿਓ, ਭਲਿਆ ਤੈਨੂੰ ਮਨੁੱਖਾ ਜਨ ਵਾਹਿਗੁਰੂ ਨੇ ਦਿੱਤਾ ਤੇ ਕੀ ਕੀਤਾ ਈ, ਕੀ ਕੰਮ ਕੀਤਾ ਈ। ਆਪਾਂ ਸਾਰੀ ਜ਼ਿੰਦਗੀ ਦੂਜਿਆਂ ਨੂੰ ਸਮਝਾਉਣ ਲਈ ਯਤਨ ਕਰਦੇ ਪਰ ਆਪ ਸਮਝਦੇ ਨਹੀਂ। ਗੁਰੂ ਸਾਡੇ ਕਿਤੇ ਕਿਰਪਾ ਕਰੇ, ਕਿਉਂਕਿ ਗੁਰੂ ਕੀ ਬਾਣੀ ਦਾ ਲਕਸ਼ ਹੈ ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਏ ਗਿਆਨ। परिपूर्ण परमात्मा का चिंतन करना वाहगुरु की इबादत करनी यह केवल से केवल मन समझाने का तरीका है। इस करके मेरे पातशाह कहिंदे ने भाई सातन अंतर नाम संभाले ये जिज्ञासु अथवा जीव रूपी स्त्री ने सदीवी तौर ते परमात्मा दे नाम नू चेते करना है।
जी जंत जिन है प्रत पाले
थां थां ते रब बन के बैठे ने थां थां ते मेरे पातशाह कहिंदे मैं किस परमात्मा दी गल कर रहा है जिस वाहगुरु ने कले कले दी पालना कीती कले कले दी पालना कीती है। मैं गुरमुख कसादी जी उदाहरण देना हुंदा भावें आपां गरीबां दे घर पैदा होए भावें किसे कोई चार पैसे वध होणगे बच्चे दा जन्म हुंदा है ते कुछ समय तो बाद बच्चे दियां दंदियां उखड़ जांदियां हन। पहली गल तां मां भावें गरीब करदी है ते भावें अमीर करदी है भावें उपकवान खांदी है ते भावें रोड़ी कुटदी है बच्चे दा जन्म होया ते वाहगुरु ने नाल ही दुध पैदा कर दिता नाल ही दुध समय दे चक्कर नाल बच्ची ते बच्चे दे दुंद दंद उगे ते मां दा दुध दी सप्लाई बंद हो गई ते वाहगुरु ने आख्या भी गुरमुखां तेनू दंद दिते ते रोटी खाया कर। बड़े प्यारे बरोल ने बजुर्गां दे कहिंदे मित्रा इन्नी चिंता ना करिया कर जिन दांत दिए जब दांत ना थे तब दूध दियो जब दांत दिए क्या अन्न ना दे है जब दांत ना थे तब दूध दियो जदों दूध नहीं सी दंद नहीं सन उदों परमात्मा ने दूध दिता जब दान दिए क्या अन्न ना दे है जिस वाहगुरु ने तेनू दंद दिते ते गुरमुखा यह अन्न भी देगा। इस करके मेरे पातशाह कहिंदे भी गुरमुख ओ वाहगुरु ओ परमात्मा ओ अल्लाह ताला ओ खुदावंद करीम जिहड़ा कले कले दी पालना करदा ना भाई ओदा ध्यान धरना कर।
मुकद पदारत तिन कौ पाए
और जिहड़े गुरमुख प्यारे इस तरह चलते ने ना उन्हां नूं मुक्ति रूपी पदार्थ मिल जाएगा। आपां गुरबाणी चार पदार्थां दी गल पढ़ने चार पदार्थ जे को मंग है इहदी आम तर ते रवायती तौर ते व्याख्या धर्म अर्थ काम ते मोख जो आम ट्रेडिशन दे मुताबक आप अर्थ करदे हां लेकिन इहदा जिहड़ा अंतरी भाव ने ना ਉਹ ਗੁਰਮੁਖਾਂ ਪਿਆਰਿਆਂ ਨੇ ਚਾਰ ਪਦਾਰਥਾਂ ਦੇ ਅੰਤਰੀ ਅਰਥ ਹੋਰ ਵੀ ਕੀਤੇ ਨੇ ਗੁਰਬਾਣੀ ਮੁਤਾਬਕ ਉਹ ਕਿਹੜੇ ਨੇ ਨਾਮ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਤੇ ਚੌਥਾ ਮੁਕਤ ਪਦਾਰਥ। ਮੁਕਤ ਪਦਾਰਥ ਤੋਂ ਭਾਵ ਹੈ ਵੀ ਗੁਰਮੁਖੋ ਪਕੜ ਤੋਂ ਰਹਿ ਤੋੜਾ ਪਕੜ ਤੋਂ ਰਹਿ ਤੋੜਾ ਮੁਕਤਨਾਮਾ ਛੁਟਕਾਰੇ ਦਾ। ਅਸੀਂ ਆਮ ਕਰਕੇ ਸਮਝਦੇ ਹਾਂ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਮੁਕਤ ਹੈ ਜਿਹਦੇ ਕੋਲ ਪੈਸੇ ਨੂੰ ਮੁਕਤ ਨਹੀਂ ਹੋ ਸਕਦਾ ਸਾਨੂੰ ਵੱਡਾ ਭੁਲੇਖਾ ਵੱਡਾ ਭੁਲੇਖਾ। ਇਹਨੂੰ ਸਪਸ਼ਟ ਕਰਨ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਆਪਣੀਆਂ ਵਾਰਾਂ ਦੇ ਵਿੱਚ ਦਸਵੀਂ ਵਾਰ ਵਿੱਚ ਉਹਨਾਂ ਇੱਕ ਪੌੜੀ ਲਿਖੀ ਹੈ ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਹੁੰਦਿਆਂ ਹੋਇਆਂ ਨੂੰ ਵੱਡਾ ਭਗਤ ਦੱਸਿਆ ਤੇ ਉਹਦਾ ਕਾਰਨ ਦੱਸਿਆ ਵੀ ਮਾਇਆ 'ਚ ਰਹਿੰਦਿਆਂ ਹੋਇਆਂ ਮਾਇਆ ਦੀ ਪਕੜ ਤੋਂ ਉੱਪਰ ਹੈ। ਬੜੀ ਲੰਮੀ ਚੌੜੀ ਕਥਾ ਇਹਦੀ ਇਹ ਸਾਡਾ ਦੁਨਿਆਵੀ ਸੁਭਾਅ ਵੀ ਅਸੀਂ ਆਪਣੇ ਕੋਲੋਂ ਗੁਣ ਨਹੀਂ ਲੈਂਦੇ। ਇੱਕ ਰਿਸ਼ੀ ਨੇ ਆਪਣੇ ਬੇਟੇ ਨੂੰ ਰਾਜੇ ਜਨਕ ਦੇ ਕੋਲ ਅਧਿਆਤਮਕ ਵਿਦਿਆ ਲੈਣ ਲਈ ਭੇਜਿਆ ਤੇ ਜਦੋਂ ਉਹ ਮਹਿਲਾਂ 'ਚ ਪ੍ਰਵੇਸ਼ ਕਰਨ ਲੱਗਾ ਨਾ ਤੇ ਮੁਲਾਜ਼ਮਾਂ ਨੇ ਆਖਿਆ ਵੀ ਗੁਰਮੁਖਾ ਤੂੰ ਰਾਜੇ ਨੂੰ ਮਿਲਣਾ ਤੇ ਜੋ ਕੋਈ ਤੇਰੇ ਕੋਲ ਇੱਥੇ ਡਿਊੜੀ 'ਚ ਰੱਖ ਜਾ। ਇਹ ਮੈਂ ਆਮ ਗੱਲ ਕਰਦਾ ਰਹਿੰਦਾ ਜਦੋਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹਾਂ ਨਾ ਤੇ ਜਿਹੜੇ ਚੋਬਦਾਰ ਵੀਰ ਨੇ ਉਹ ਸਾਨੂੰ ਕਹਿੰਦੇ ਵੀ ਭੈਣ ਜੀ ਬੈਗ ਬਾਹਰ ਰੱਖ ਜਾਓ ਝੋਲਾ ਬਾਹਰ ਰੱਖ ਜਾਓ ਤੇ ਆਪਣੇ ਕੋਲ ਇੱਕੋ ਕਿਤਾਬਾਂ ਵੀ ਕੱਲ੍ਹ ਗਏ ਬੜੇ ਮਾੜੇ ਨੇ ਇਹ ਬੜਾ ਸੌਖਾ ਆਪਾਂ ਨੂੰ ਤਰੀਕਾ ਲੱਭਾ ਵੀ ਕੱਲ੍ਹ ਗਏ ਬੜੇ ਮਾੜੇ ਨੇ ਹੁਣ ਚੋਬਦਾਰ ਤਾਂ ਡਿਊਟੀ ਤੇ ਗੁਰਮੁਖ ਪਿਆਰਾ ਉਹਦੀ ਕਿਹੜੀ ਪਾਰਟੀ ਹੈ ਪਰ ਆਪਾਂ ਤਵਾ ਇੱਕੋ ਤਵਾ ਰੱਖਿਆ ਗੁਰਮੁਖ ਉਹਦੇ ਪਿੱਛੇ ਇੱਕ ਰਾਜ ਹੈ ਜਿਹੜਾ ਆਪਾਂ ਨੂੰ ਕਹਿੰਦੇ ਨੇ ਬੈਗ ਰੱਖ ਜਾਓ ਤੇ ਝੋਲਾ ਰੱਖ ਜਾਓ ਉਹਦਾ ਭਾਵੇ ਵੀ ਗੁਰਮੁਖਾ ਤੂੰ ਗੁਰੂ ਦੇ ਦਰ ਤੇ ਚੱਲਿਆ ਤੇ ਖਾਲੀ ਹੋ ਕੇ ਜਾਂ ਭਰਿਆ ਆਏਗਾ ਉਹਨਾਂ ਨੂੰ ਤੁਹਾਡੇ ਚੋਲੇ ਤੇ ਬੈਗ ਤੇ ਕੋਈ ਇਤਰਾਜ਼ ਨਹੀਂ ਇਹ ਪਿੱਛੇ ਇੱਕ ਅਧਿਆਤਮ ਫਲਸਫਾ ਕੰਮ ਕਰਦਾ ਅਧਿਆਤਮ ਫਲਸਫਾ ਰਾਜੇ ਜਨਕ ਦੇ ਕੋਲ ਜਦੋਂ ਉਹ ਅੰਦਰ ਗਿਆ ਨਾ ਤੇ ਰਾਜਾ ਗ੍ਰਿਸਤੀ ਸੀ ਉਹਦੀਆਂ ਰਾਣੀਆਂ ਕੋਲ ਨੂੰ ਸਿਰ ਚ ਵੀ ਤੇਲ ਝਸ ਰਹੀ ਹੈ ਕੋ ਗੱਲਾਂ ਕਰਦੀ ਤੇ ਉਹਨੂੰ ਸ਼ੱਕ ਪੈ ਗਿਆ ਉਹਦਾ ਨਾਮ ਸੀ ਸੁਖਦੇਵ ਜਿਹੜਾ ਪੜ੍ਹਨ ਵਾਸਤੇ ਗਿਆ ਨਾ ਸੁਖਦੇਵ ਗਿਆ ਸੁਖਦੇਵ ਕਹਿਣ ਲੱਗਾ ਮੇਰੇ ਪਿਤਾ ਨੇ ਮੈਨੂੰ ਗਲਤ ਥਾਂ ਤੇ ਭੇਜਿਆ ਉਹ ਕਹਿੰਦੇ ਸੀ ਤੁਹਾਨੂੰ ਵਿਦਿਆ ਪੜ੍ਹਾਏਗਾ ਬੜਾ ਮਹਾਂਪੁਰਸ਼ ਬੜਾ ਵਿਦਵਾਨ ਹੈ ਇਹ ਤਾਂ ਇੰਨਾ ਪਰਿਵਾਰ ਵਿੱਚ ਖੱਜਤ ਹੋਇਆ ਵੀ ਇਹਨੂੰ ਹੋਰ ਪਾਸੇ ਖਿਆਲ ਹੀ ਨਹੀਂ ਉੱਥੇ ਗ੍ਰੰਥਾਂ ਵਿੱਚ ਸਾਹੀ ਲਿਖੀ ਹੈ ਕਿ ਰਾਜੇ ਜਨਕ ਨੇ ਸੁਖਦੇਵ ਨੂੰ ਪ੍ਰਤੀਤ ਕਰਾਇਆ ਕਿ ਉਹਦੇ ਮਹਿਲਾਂ ਨੂੰ ਅੱਗ ਲੱਗੀ ਪਰ ਲੱਗੀ ਨਹੀਂ ਪ੍ਰਤੀਤ ਕਰਾਇਆ ਸੁਖਦੇਵ ਦੌੜ ਪਿਆ ਰਾਜੇ ਜਨਕ ਨੇ ਗੁੱਟ ਫੜ ਕੇ ਆਖਿਆ ਗੱਭਰੂਆ ਬੜੀ ਕਾਹਲਾ ਪੈ ਗਿਆ ਖਲੋਤਾ ਨਹੀਂ ਕੀ ਗੱਲ ਆ ਜੀ ਆਇਆ ਨੂੰ ਕਹਿੰਦਾ ਰਾਜਾ ਟਾਈਮ ਨਹੀਂ ਮਹਿਲਾਂ ਨੂੰ ਅੱਗ ਲੱਗ ਗਈ ਹੈ ਤੇ ਮੇਰੀ ਲੰਗੋਟੀ ਨਾ ਸੜ ਜਾ ਰਾਜਾ ਜਨ ਕਹਿਣ ਲੱਗਾ ਪੁੱਤਰ ਮੇਰੇ ਮਹਿਲਾਂ ਨੂੰ ਅੱਗ ਲੱਗੀ ਤੇਰੀ ਲੰਗੋਟੀ ਨੂੰ ਅਜੇ ਅੱਗ ਲੱਗੀ ਨਹੀਂ ਤੇ ਇੰਨੀ ਚਿੰਤਾ ਰਾਜਾ ਜਨ ਕਹਿਣ ਲੱਗਾ ਪੁੱਤਰ ਤੂੰ ਮੇਰੇ ਤੇ ਸ਼ੰਕਾ ਕੀਤਾ ਵੀ ਰਾਜਾ ਜਨਕ ਮਾਇਆ ਧਾਰੀ ਪਕੜ ਵਿੱਚ ਹੈ ਮੈਂ ਮਹਿਲਾਂ ਨੂੰ ਵਹਿਗਰੂ ਦੇ ਕਰਕੇ ਜਾਣਦਾ ਤੇ ਤੂੰ ਦਵਾਨੀ ਦੀ ਲੰਗੋਟੀ ਦੇ ਨਾਲ ਚੰਬੜਿਆ ਹੈ ਮੁਗਧ ਅਰਥੋਂ ਦਾ ਪਕੜ ਤੋਂ ਰਹਿ ਧੋਣਾ ਉਹ ਗੁਰਮੁਖ ਜਨ ਜਿਨ੍ਹਾਂ ਨੇ ਵਹਿਗਰੂ ਨੂੰ ਅੱਠੇ ਪਰ ਚੇਤੇ ਕੀਤਾ ਨਾ ਪਰਿਪੂਰਨ ਪ੍ਰਮਾਤਮਾ ਨੇ ਉਹਨਾਂ ਨੂੰ ਸਭ ਤੋਂ ਵੱਡਾ ਪਦਾਰਥ ਦਿੱਤਾ ਸੰਸਾਰ ਦੀ ਪਕੜ ਤੋਂ ਉੱਪਰ ਹੋ ਗਏ ਮੁਗਤ ਪਦਾਰਥ ਤੈਨੂੰ ਕੋ ਪਾਏ ਉਹਨਾਂ ਪ੍ਰਭੂ ਦੇ ਪਿਆਰਿਆਂ ਨੂੰ ਉਸ ਵਹਿਗੁਰੂ ਨੇ ਮੁਕਤੀ ਦਾ ਪਦਾਰਥ ਦੇਣਾ ਕੀਤਾ
ਹਰ ਕਾ ਨਾਮ ਰਤੇ ਲਿਵ ਲਾਏ
ਉਹਦਾ ਕਾਰਨ ਹੈ ਕਿ ਉਹਦੇ ਗੁਰਮੁਖ ਪਿਆਰੇ ਨੇ ਅੰਦਰ ਅੰਤਰਮੁਖ ਲਿਪਤ ਹੁੰਦਾ ਅੰਤਰਮੁਖੀ ਬਿਰਥੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਹ ਸਮਰੱਥ ਕੋਏ ਨਾਹੀ ਕਿਰਪਾ ਕਰ ਪਰਵਾਰੀਆ ਇਹ ਸੰਸਾਰ ਬਾਗ ਦੇ ਮਾਲਕ ਤੇਰੇ ਤੋਂ ਬਿਨਾਂ ਕੋ ਹੋਰ ਜਗ੍ਹਾ ਨਹੀਂ ਜਿਹੜੇ ਉਹ ਗੁਰਮੁਖ ਨੇ ਨਾ ਉਹ ਵਾਹਿਗੁਰੂ ਦੇ ਪ੍ਰੇਮ ਚ ਰੰਗੇ ਹੋਏ ਆਪਣੀ ਬਿਰਤੀ ਨੂੰ ਜੋੜ ਕੇ ਰੱਖਦੇ ਨੇ ਅੰਦਰੋਂ ਕਿਸੇ ਵਿਦਵਾਨ ਦੇ ਮੈਨੂੰ ਬਚਨ ਨੂੰ ਚੇਤੇ ਆ ਗਿਆ ਉਹ ਕਹਿੰਦੇ ਨੇ ਕਰਦਾ ਸੰਸਾਰ ਪੂਜਾ ਉੱਤੋਂ ਉੱਤੋਂ ਕਰਦਾ ਸੰਸਾਰ ਪੂਜਾ ਉੱਤੋਂ ਉੱਤੋਂ ਤੇ ਵਾਹਿਗੁਰੂ ਵੀ ਕਰਦਾ ਪ੍ਰਵਾਨ ਉੱਪਰੋਂ ਉੱਪਰੋਂ ਮੇਰੇ ਜੇ ਰਿਸ਼ਵਤ ਇਮਾਨਦਾਰ ਬਣ ਕੇ ਲੈ ਲਈਏ ਤੇ ਕਰੀਏ ਇਨਕਾਰ ਉੱਤੋਂ ਉੱਤੋਂ ਸ਼ਾਇਦ ਕਿਸੇ ਨੂੰ ਪੱਲੇ ਪਿਆ ਹੋਵੇ ਕਿ ਨਾ ਹੋਵੇ ਕਿਸੇ ਵਿਦਵਾਨ ਦੇ ਬੜੇ ਪਿਆਰੇ ਬਚਨ ਨੇ ਕਹਿੰਦੇ ਆਪ ਅੰਦਰੋਂ ਕੱਖ ਨਹੀਂ ਕਰਦੇ ਉੱਤੋਂ ਉੱਤੋਂ ਕਰਦੇ ਹਾਂ ਪੂਜਾ ਕਰਦਾ ਸੰਸਾਰ ਉੱਤੋਂ ਉੱਤੋਂ ਵਿਖਾਲੇ ਮੁਤਾਬਰ ਪੂਜਾ ਕਰਦਾ ਸੰਸਾਰ ਉੱਤੋਂ ਉੱਤੋਂ ਪ੍ਰਵਾਨ ਕਰਦਾ ਕਰਤਾਰ ਉੱਤੋਂ ਉੱਤੋਂ ਮਿਲੇ ਜੇ ਰਿਸ਼ਵਤ ਧਿਆਨ ਦਿਆ ਜੇ ਪੰਕਤੀ ਵੱਲ ਮਿਲੇ ਜੇ ਰਿਸ਼ਵਤ ਇਮਾਨਦਾਰ ਬਣ ਕੇ ਲੈ ਲਈਏ ਤੇ ਕਰੀਏ ਇਨਕਾਰ ਉੱਤੋਂ ਉੱਤੋਂ ਜੇ ਦੂਜਾ ਖਾਂਦਾ ਤੇ ਬੇਈਮਾਨ ਸਾਡੀ ਪੱਤੀ ਮਿਲ ਜੇ ਤੇ ਕਹਿਣਾ ਬੜੇ ਇਮਾਨਦਾਰ ਕਿਉਂਕਿ ਸਾਨੂੰ ਹਿੱਸਾ ਜੂ ਮਿਲ ਗਿਆ ਹੈ ਇਹ ਲਿਵਨੀ ਚ ਲੱਗੀ। ਜਿਨ੍ਹਾਂ ਦੀ ਲਿਵ ਲੱਗੀ ਹੈ ਨਾ, ਉਹ ਸਾਰੀਆਂ ਦਾਤਾਂ ਉਸ ਪਰਿਪੂਰਨ ਪਰਮਾਤਮਾ ਦੀਆਂ ਜਾਣਦੇ ਨੇ, ਇਸ ਕਰਕੇ ਉਹਨਾਂ ਦੀ ਬਿਰਤੀ ਜਿਹੜੀ ਉਹਨੂੰ ਅੰਤਰਮੁਖ ਕਹਿਣਾ ਕਰੀਏ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੇ।
ਗੁਰਮੁਖਾ ਜੇ ਗੁਰੂ ਦੀ ਸੇਵਾ ਕਰੇਗਾ ਨਾ, ਸਾਰਿਆਂ ਤੋਂ ਕੀਮਤੀ ਪਦਾਰਥ ਨਾਮ ਧਨ ਮਿਲ ਜਾਏਗਾ। ਪਤਾ ਨਹੀਂ ਚੇਤਾ ਕਿਉਂ ਨਹੀਂ ਰਹਿੰਦਾ, ਆਪਾਂ ਪੜ੍ਹਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਨੇ, ਅਸੀਂ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ। ਸੇਵਾ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਅਸੀਂ ਕਹਿੰਦੇ ਧੰਨ ਧੰਨ ਭਾਈ ਗੁਰਦਾਸ ਜੀ। ਸੇਵਾ ਕੀਤੀ ਗੁਰੂ ਕੇ ਲਾਲ ਬਾਬਾ ਬਹਿਲੋ ਜੀ ਨੇ, ਤੇ ਮੇਰੇ ਗੁਰਦੇਵ ਨੇ ਨਵਾਜਿਆ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋ। ਸੇਵਾ ਕੀਤੀ ਗੁਰੂ ਕੇ ਲਾਲ ਬਾਬੇ ਮੰਝ ਨੇ, ਤੇ ਮੇਰੇ ਮਾਲ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਨਵਾਜਿਆ ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ ਜਗ ਲੰਘਣਾਰਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਹੜੇ ਭਾਈ ਉਸ ਪਰਿਪੁਰ ਪਰਮਾਤਮਾ ਦਾ ਨਾਮ ਲੈਂਦੇ ਨੇ ਨਾ, ਉਹਨਾਂ ਨੂੰ ਸਤਿਕਾਰ ਮਾਣ ਮਿਲਦਾ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੇ।
ਜਦੋਂ ਇਸ ਪੰਕਤੀ ਦੇ ਵਿਦਵਾਨਾਂ ਨੇ ਅਰਥ ਕੀਤੇ ਤੇ ਅਨਵੇਂ ਕਰਕੇ ਕੀਤੇ ਨੇ, ਅਨਵੇਂ ਕਰਕੇ, ਅਨਵੇਂ ਤੋਂ ਭਾਵ ਹੁੰਦਾ ਹੈ ਕਿ ਪਿਛਲਾ ਪੱਖ ਪਹਿਲਾਂ ਲੈਣਾ ਤੇ ਪਹਿਲਾ ਪੱਖ ਨੂੰ ਦੂਜੇ ਪਾਸੇ ਲੈ ਜਾਣਾ, ਕਲੀਅਰ ਕਰ ਲਈ। ਅੰਤਰ ਪ੍ਰਗਾਸ ਹਰ ਨਾਮ ਧਿਆਵੇ, ਇਹਦੇ ਅਰਥ ਕਰਦੇ ਨੇ ਹਰ ਨਾਮ ਧਿਆਵੇ ਅੰਤਰ ਪ੍ਰਗਾਸ। ਜਦੋਂ ਤੂੰ ਵਾਹਿਗੁਰੂ ਦਾ ਨਾਮ ਚੇਤੇ ਕਰੇਗਾ ਗੁਰਮੁਖਾ, ਆਟੋਮੈਟਿਕਲੀ ਤੇਰੇ ਅੰਦਰ ਪਰਮਾਤਮਾ ਦਾ ਚਾਨਣ ਹੋ ਜਾਏਗਾ, ਨੂਰ ਹੋ ਜਾਏਗਾ। ਅਸੀਂ ਸਲਾਮ ਪੜ੍ਹਦੇ ਹਾਂ, ਉੱਥੇ ਨੂਰ ਦਾ ਜ਼ਿਕਰ ਹੈ। ਅਸੀਂ ਹਿੰਦੂ ਮਤ ਦਾ ਮੁਤਾਲਿਆ ਕਰਦੇ ਤੇ ਉੱਥੇ ਜੋਤ ਦਾ ਜ਼ਿਕਰ ਹੈ। ਜਦੋਂ ਅਸੀਂ ਗੁਰੂ ਘਰ ਤੇ ਗੁਰਮਤਿ ਗੁਰਬਾਣੀ ਦੀ ਵਿਚਾਰ ਕਰਦੇ ਤੇ ਉੱਥੇ ਆਉਂਦਾ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾਏ। ਸਤਿਗੁਰ ਸ਼ਬਦ ਉਜਾੜੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਕੇ ਸਿੱਖਾ ਗੁਰੂ ਕੇ ਸ਼ਬਦ ਦਾ ਦੀਵਾ ਆਪਣੇ ਅੰਦਰ ਜਗਾਉਣਾ ਕਰ, ਤੇ ਜਗੇਗਾ ਕਿਹਨਾਂ ਦੇ ਅੰਦਰ? ਹਰ ਨਾਮ ਧਿਆਵੇ ਜਿਹੜੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਨੇ। ਸਾਡੇ ਸ਼ੰਕਾਵਾਦੀ ਮਨ ਨੇ ਸ਼ੰਕਾ ਕੀਤਾ ਵੀ ਭਾਈ ਸਾਹਿਬ, ਜਿਹੜੀ ਵਾਰ ਵਾਰ ਗੁਰਬਾਣ ਵਿੱਚ ਚਾਨਣ ਦੀ ਗੱਲ ਕਹੀ ਜਾਂਦੀ ਹੈ, ਪ੍ਰਕਾਸ਼ ਦੀ ਗੱਲ ਕਰੀ ਜਾਂਦੀ, ਪ੍ਰਕਾਸ਼ ਨਾਲ ਕੀ ਹੋਏਗਾ? ਇਹਦਾ ਜਵਾਬ ਗੁਰਮੁਖੋ ਇਹ ਹੈ, ਆਪਣੇ ਅੰਤਸ਼ਕਰਨ ਦੇ ਅੰਦਰ ਪੰਜ ਚੋਰ ਵੜ ਗਏ ਨੇ। ਚੋਰ ਤਾਂ ਇੱਕ ਨਹੀਂ, ਮਾਨ ਸਾਰਾ ਮਾਂਜਾ ਮਾਂਜ ਕੇ ਲੈ ਜਾਂਦਾ। ਜਿੱਥੇ ਪੰਜ ਹੋਣ ਉੱਥੇ ਬਚਾ ਕਿੱਥੇ? ਆਪਣੇ ਹਿਰਦੇ ਦੇ ਅੰਦਰ ਗੁਰਮੁਖੋ ਕਿਤੇ ਕਾਮ ਬੈਠਾ ਹੈ, ਕਿਤੇ ਕ੍ਰੋਧ ਬੈਠਾ, ਕਿਤੇ ਲੋਭ ਬੈਠਾ, ਕਿਤੇ ਹੰਕਾਰ ਬੈਠਾ ਹੈ, ਤੇ ਜਿੱਥੇ ਚਾਨਣ ਹੋ ਜਾਏ ਨਾ, ਉਥੋਂ ਗੁਰਮੁਖੋ ਚੋਰਾਂ ਨੂੰ ਭੱਜਣਾ ਹੀ ਪੈਣਾ ਹੈ। ਜਿੰਨਾ ਚਿਰ ਹਨੇਰਾ ਉਹਨਾਂ ਚਿਰ ਚੋਰ ਰਹਿਣਗੇ, ਕਿਉਂਕਿ ਚੋਰ ਤੇ ਚਾਨਣ ਦਾ ਸਾਥ ਨਹੀਂ। ਚਾਨਣ ਚੋਰ ਨੂੰ ਕਾਬੂ ਕਰਾਉਂਦਾ ਹੈ, ਚਾਨਣ ਚੋਰ ਦੀ ਮੌਤ ਹੈ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਨਾਮ ਨਾਲ ਜੋੜ, ਤਾਂ ਕਿ ਤੇਰੇ ਹਿਰਦੇ ਦੇ ਅੰਦਰ ਜਿਹੜੇ ਚੋਰ ਬੈਠੇ ਨੇ ਉਹਨਾਂ ਨੂੰ ਜਾਣਾ ਪੈ, ਉਹਨੂੰ ਪੜਾਅ ਬਦਲਣਾ ਪੈਣਾ। ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਮੇਰੀ ਤੇਰੇ ਨਾਲ ਬੜੀ ਹਮਦਰਦੀ, ਮੈਂ ਸੋਚਦਾ ਵੀ ਤੇਰਾ ਬਚਾਅ ਕਿਵੇਂ ਹੋਏਗਾ। ਬਾਬਾ ਰਵਿਦਾਸ ਜੀ, ਆਪਾਂ ਕਹਿੰਦੇ ਮੈਨੂੰ ਕੀ ਹੋਇਆ? ਉਹਨਾਂ ਨੇ ਗੁਰੂ ਕੀ ਬਾਣੀ ਵੀ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਭ੍ਰਿੰਗ ਮੀਨ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ। ਬਾਬਾ ਅਰਦਾਸ ਜੀ ਕਹਿੰਦੇ ਗੁਰਮੁਖਾ ਕਦੇ ਭੌਰਾ ਵੇਖਿਆ? ਕਹਿੰਦਾ ਜੀ ਵੇਖਿਆ। ਬਾਬਾ ਰਵਿਦਾਸ ਜੀ ਕਹਿੰਦੇ ਭੌਰਾ ਫੁੱਲ ਤੇ ਬੈਠਾ ਤੇ ਫੁੱਲ ਮੀਚਿਆ ਗਿਆ, ਭੌਰੇ ਦੀ ਮੌਤ ਹੋ ਗਈ। ਪਤੰਗੇ ਨੂੰ ਵੇਖਣ ਦਾ ਚਸਕਾ ਦੀਵੇ ਕੋਲ ਆਇਆ ਤੇ ਰਹਿ ਨਾ ਸਕਿਆ, ਲਾਟ ਨੂੰ ਚੁੰਮਣ ਲੱਗਾ, ਮੌਤ ਹੋ ਗਈ। ਹਿਰਨ ਨੂੰ ਸੁਣਨ ਦਾ ਚਸਕਾ ਹੈ, ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਤੇ ਸਾਰਾ ਕੁਝ ਭੁੱਲ ਕੇ ਬੈਠ ਗਿਆ ਉੱਥੇ, ਸ਼ਿਕਾਰੀ ਆਇਆ ਉਹਨੇ ਕਾਬੂ ਕਰ ਲਿਆ। ਮੱਛੀ ਨੂੰ ਖਾਣ ਦਾ ਚਸਕਾ ਹੈ, ਜਿੰਨਾ ਚ ਦਰਿਆ ਚ ਰਹੀ ਰੱਜ ਰੱਜ ਕੇ ਖਾਧਾ, ਪਰ ਸ਼ਿਕਾਰੀ ਨੇ ਕੁੰਡੀ ਪਾਈ ਤੇ ਨਾਲ ਭੋਰਾ ਜਾਂ ਆਟਾ ਟੰਗ ਦਿੱਤਾ ਤੇ ਆਟਾ ਖਾਣ ਲੱਗੀ, ਮੱਛੀ ਦੀ ਮੌਤ ਹੋ ਗਈ। ਦਰਿਆ ਚ ਰੱਜੀ ਨਹੀਂ, ਜਵਾਨ ਦੇ ਚਸਕੇ ਤੇ ਕੰਟਰੋਲ ਨਹੀਂ ਕੀਤਾ, ਕੁੰਡੀ ਨਾਲ ਆਟਾ ਲੱਗਾ ਤੇ ਆਟਾ ਖਾਣ ਲੱਗੇ, ਸ਼ਿਕਾਰੀ ਨੇ ਇਕਦਮ ਕੁੰਡੀ ਖਿੱਚੀ ਤੇ ਬਾਹਰ ਆ ਗਈ, ਮੌਤ ਹੋ ਗਈ। ਬਾਬਾ ਰਵਿਦਾਸ ਜੀ ਕਹਿੰਦੇ ਮੈਂ ਹੈਰਾਨ ਹਾਂ, ਤੇਰੇ ਤੇ ਬਚਾਅ ਕਿਵੇਂ ਹੋਵੇਗਾ? ਹਿਰਨ ਨੂੰ ਸੁਣਨ ਦਾ ਚਸਕਾ ਤੇ ਮਾਰਿਆ ਗਿਆ, ਮੱਛੀ ਨੂੰ ਖਾਣ ਦਾ ਚਸਕਾ ਤੇ ਮਾਰਿਆ ਗਿਆ, ਭੌਰੇ ਨੂੰ ਸੁੰਘਣ ਦਾ ਚਸਕਾ ਤੇ ਮਾਰਿਆ ਗਿਆ, ਪਤੰਗ ਨੂੰ ਵੇਖਣ ਦਾ ਚਸਕਾ ਤੇ ਮਾਰਿਆ ਗਿਆ, ਤੇਰੇ ਇਕੱਲੇ ਚ ਪੰਜ ਨੇ, ਤੂੰ ਕਿਵੇਂ ਬਚੇਗਾ? ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ
ਰਹਾਓ।
ਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਭਾਈ ਉਹ ਜੀਵ ਰੂਪੀ ਇਸਤਰੀ ਧਨਤਾ ਦੇ ਯੋਗ ਹੈ ਜਿਹਨੂੰ ਗੂੜਾ ਰੰਗ ਚੜ ਗਿਆ। ਇੱਕ ਤਾਂ ਰੰਗ ਨੇ ਨਾ ਭੇਜੇ ਹੋ ਜਾਂ ਮੌਕਾ ਹੋਇਆ ਉਹ ਜੇ ਹੋ ਗਿਆ। ਵਿਦਵਾਨ ਪੁਰਸ਼ਾਂ ਨੇ ਤਿੰਨ ਤਰ੍ਹਾਂ ਦੇ ਵਿਰਾਗ ਦਾ ਜ਼ਿਕਰ ਕੀਤਾ, ਤਿੰਨ ਤਰ੍ਹਾਂ ਦੇ ਵਿਰਾਗ ਦਾ, ਘੋੜਾ ਵਿਰਾਗ, ਗਧਾ ਵਿਰਾਗ ਤੇ ਸ਼ੇਰ ਵਿਰਾਗ। ਜਿਹੜਾ ਗਧਾ ਵਿਰਾਗ ਹੁੰਦਾ ਨਾ, ਇਹਦੀ ਵਿਆਖਿਆ ਵਿਦਵਾਨਾਂ ਨੇ ਕੀਤੀ ਵੀ ਇੱਕ ਖੋਤਾ ਹਿੰਗਿਆ ਤੇ ਬਾਕੀ ਦੀ ਹਿੰਗਣ ਲੱਗ ਪੈ, ਇੱਕ ਪਾਸੇ ਨੂੰ ਤੁਰਿਆ ਤੇ ਬਿਨਾਂ ਵੇਖੀ ਤੋਂ ਉਧਰ ਤੁਰ ਪੈ। ਦੋ ਚਾਰ ਮਹੀਨਿਆਂ ਤੋਂ ਬਾਅਦ ਜਿਹੜਾ ਵਿਰਾਗ ਸੀ ਟੁੱਟ ਗਿਆ, ਕਹਿੰਦੇ ਉੱਥੇ ਤਾਂ ਕੱਖ ਵੀ ਨਹੀਂ, ਧੱਕੇ ਖਾ ਕੇ ਆਇਆ। ਦੂਸਰਾ ਘੋੜਾ ਵਿਰਾਗ ਲਿਖਿਆ ਹੈ ਕਿ ਜਿਵੇਂ ਘੋੜੇ ਨੂੰ ਚਰਨ ਵਾਸਤੇ ਛੱਡੀ ਦਾ ਤੇ ਚਲਾ ਗਿਆ, ਪੇਟ ਭਰਿਆ ਤੇ ਮੁੜ ਕੇ ਆ ਗਿਆ। ਕਹਿੰਦਾ ਸਾਰਾ ਸੰਸਾਰ ਝੂਠਾ ਹੈ, ਜਦੋਂ ਘਰ ਦੇ ਜੀਆਂ ਨੇ ਆਖਿਆ ਵੀ ਏਡਾ ਵਿਰਾਗੀ ਤਿਆਗੀ ਨਾ ਬਣ, ਚੁੱਪ ਕਰਕੇ ਨਿਆਣੇ ਸਾਂਭ ਤੇ ਰੱਬ ਰੱਬ ਕਰਿਆ ਕਰ, ਕਹਿਣ ਲੱਗਾ ਤਾਏ ਨੇ ਚੰਗੀ ਮੱਤ ਦਿੱਤੀ, ਪਹਿਲਾਂ ਵਿਰਾਗੀ ਬਣਿਆ ਬੈਠਾ ਸੀ। ਅਸਲੀ ਰੰਗ ਕਿਹੜਾ? ਸ਼ੇਰ ਵਿਰਾਗ। ਸ਼ੇਰ ਉਹਨਾਂ ਚਿਰ ਆਪਣੇ ਘੁਰਨੇ ਚ ਨਹੀਂ ਆਉਂਦਾ ਜਿੰਨਾ ਚਿਰ ਸ਼ਿਕਾਰ ਮਾਰ ਨਾ ਲੈ। ਇਸੇ ਪ੍ਰਕਾਰ ਅਸਲੀ ਅਵਸਥਾ ਇਹ ਹੈ, ਭਾਵੇਂ ਕੋਈ ਚੰਗਾ ਆਖੇ ਭਾਵੇਂ ਕੋਈ ਮਾੜਾ ਕਹਿ, ਲੇਕਿਨ ਆਪਣੀ ਮੰਜ਼ਿਲ ਨਾਲ ਟੁੱਟਣਾ ਨਹੀਂ। ਉਹਨੂੰ ਕਹਿੰਦੇ ਨੇ ਗਾੜਾ ਰੰਗ। ਤੂੰ ਮੇਰੇ ਪਾਤਸ਼ਾਹ ਕਹਿੰਦੇ ਇਹ ਹਰ ਰੰਗ ਗੂੜਾ ਤਨ ਭਿਰੋਏ, ਜਿਨ੍ਹਾਂ ਨੂੰ ਇਉਂ ਪਰਮਾਤਮਾ ਦੇ ਪ੍ਰੇਮ ਦਾ ਪੱਕਾ ਰੰਗ ਲੱਗਾ ਨਾ ਭਾਈ, ਉਹ ਜੀਵ ਰੂਪੀ ਇਸਤਰੀ ਧਨਤਾ ਦੇ ਯੋਗ ਜਾਨਣਾ ਕਰੀਏ।
ਸਾਧ ਸ਼ਿਗਾਰ ਰਾਵੇ ਪ੍ਰਭ ਸੋਏ।
ਇਸ ਪ੍ਰਕਾਰ ਇਹ ਦਾਤ ਕਿਵੇਂ ਪ੍ਰਾਪਤ ਹੋਵੇਗੀ? ਪਹਿਲਾਂ ਸ਼ਾਂਤੀ, ਇਹ ਸ਼ਿੰਗਾਰ ਕਰਨਾ। ਇੱਕ ਬਾਬਾ ਸੀ, ਉਹਨੇ ਆਪਣਾ ਨਾਮ ਰੱਖਿਆ ਬਾਬਾ ਸ਼ਾਂਤੀ ਨਾਥ। ਇਹ ਇੱਕ ਸਾਡੀ ਕੌਮ ਦੇ ਹਾਸ ਰਸ ਕਵੀ ਹੋਏ ਨੇ, ਚਰਨ ਸਿੰਘ ਸ਼ਹੀਦ। ਉਹਨਾਂ ਦੀ ਮੈਂ ਕਵਿਤਾ ਪੜ੍ਹੀ ਤੇ ਸਿਰਲੇਖ ਸੀ ਸ਼ਾਂਤੀ ਦਾ ਇਮਤਿਹਾਨ। ਬਾਬੇ ਨੇ ਬੋਰਡ ਤਾਂ ਲਾ ਲਿਆ ਵੀ ਸ਼ਾਂਤੀ ਦਾ ਨਾਥ ਇੱਕ ਪਾਰਖੂ ਬੰਦਾ। ਕਿਆ ਕਹਿਣ ਲੱਗਾ, ਬਾਬਾ ਜੀ ਤੁਹਾਡੀ ਮਹਿਮਾ ਬੜੀ ਸੋਹਣੀ ਪਰ ਮੈਨੂੰ ਤੁਹਾਡਾ ਨਾਮ ਭੁੱਲ ਗਿਆ। ਕਹਿੰਦੇ ਸੰਗਤਾਂ ਦਾ ਦਾਸ ਸ਼ਾਂਤੀ ਦਾਸ। ਉਹ ਬੰਦਾ ਬੜਾ ਖੋਚਰੀ ਸੀ, ਚਾਰ ਦਿਨਾਂ ਤੋਂ ਬਾਅਦ ਕਹਿਣ ਲੱਗਾ, ਬਾਬਾ ਜੀ ਤੁਹਾਡਾ ਨਾਮ ਬੜਾ ਪਿਆਰਾ ਪਰ ਚੰਦਰਾ ਚਾਹ ਪੀਣ ਕਰਕੇ ਦਿਮਾਗ ਖੁਸ਼ਕ ਹੋ ਗਿਆ ਤੇ ਚੇਤੇ ਨਹੀਂ ਰਿਹਾ। ਕਹਿੰਦਾ ਸ਼ਾਂਤੀ ਨਾਥ, ਦੋ ਦਿਨ ਨਾਗਾ ਪਿਆ ਤੇ ਕਹਿਣ ਲੱਗਾ ਬਾਬਾ ਜੀ ਕੀ ਕਰਾਂ, ਕੋਈ ਯਾਦ ਵਾਲੀਆਂ ਚਾਰ ਗੋਲੀਆਂ ਦਿਓ, ਮੈਨੂੰ ਤੁਹਾਡਾ ਨਾਮ ਭੁੱਲ ਗਿਆ। ਕਹਿੰਦਾ ਤੈਨੂੰ ਨਹੀਂ ਪਤਾ ਬਾਂਦਰ ਦਿਆ ਪੁੱਤਾ ਸ਼ਾਂਤੀਨਾਥ? ਕਹਿੰਦਾ ਬਾਬਾ ਮੈਂ ਇਹੋ ਕੁਝ ਕੱਢਣਾ ਸੀ, ਤੇਰਾ ਨਾਂ ਸ਼ਾਂਤੀਨਾਥ, ਅੰਦਰ ਤੂੰ ਭਾਂਬੜ ਦਾਸ ਹੈ, ਭਾਂਬੜ। ਨਕਲੀ ਤਿਆਗ, ਅਜਿਵੇਂ ਕਈ ਬਾਬੇ ਕਹਿੰਦੇ ਨੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਤੇ ਕਹਿਣਗੇ ਪ੍ਰੇਮੀਆਂ ਇਹਨੂੰ ਫੜਾ ਦੇ ਨਾਲ ਦੇ ਸੇਵਾਦਾਰ ਨੂੰ, ਭਾਵੇਂ ਸੇਵਾਦਾਰ ਫੜੇ ਤੇ ਬਾਬਾ ਭਾਵੇਂ ਤੂੰ ਫੜੇ, ਜਾਣੇ ਤੇਰੇ ਖਾਤੇ 'ਚ ਹੀ ਹੈ। ਇਹ ਵੀ ਨਵਾਂ ਸਟੰਟ ਜੇ ਲੋਕਾਂ ਨੂੰ ਲੁੱਟਣ ਦਾ, ਬਾਬੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਤੇ ਨਾਲ ਦੇ ਸੇਵਾਦਾਰ ਨੂੰ ਦੇ ਦੇ ਤੇ ਪੁੱਛੇ ਸ਼ਾਮ ਨੂੰ ਸੇਵਾਦਾਰ ਨੇ ਤੈਨੂੰ ਗਿਣਕੇ ਦੇਣੇ ਨੇ ਨਾ। ਮੈਂ ਇਸ ਗੱਲ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਬੇਨਤੀ ਕਰਦਾ, ਗੁਰਮੁਖੋ ਧਰਮ ਦੇ ਠੇਕੇਦਾਰਾਂ ਤੋਂ ਬਚੋ, ਸਾਨੂੰ ਲੁੱਟ ਲੁੱਟ ਖਾ ਗਏ, ਧਰਮੀਆਂ ਨਾਲ ਜੁੜੋ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਸ਼ਾਂਤੀ ਸਾਚ ਨਾਮ ਸਾਧ ਸਿਗਾਰ ਰਾਵੇ ਪ੍ਰਭ ਸੋਏ, ਗੁਰ ਸਾਧ ਸਿਗਾਰ ਰਾਵੇ ਪ੍ਰਭ ਸੋਏ। ਸ਼ਾਂਤੀ ਦੇ ਨਾਲ ਜਿਹੜਾ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਨਾ ਨਾ ਭਾਈ, ਇਹ ਸ਼ਿੰਗਾਰ ਕਰਨਾ ਕਰੀਏ।
ਹਮੇ ਵਿੱਚ ਪ੍ਰਭ ਕੋਈ ਨਾ ਪਾਏ,
ਯਾਦ ਰੱਖੀ ਜਿੰਨਾ ਚਿਰ ਮੈਂ ਕੀਤੀ ਪਰਮਾਤਮਾ ਨਹੀਂ ਮਿਲਣਾ। ਆਪਾਂ ਤਾਂ ਮੈਂ ਦਾ ਸ਼ਿਕਾਰ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਇਆ ਹੈ, ਚੂਹਾ ਖੱਡ ਨਾ ਪਾਵੇ ਤਿੱਕੜ ਬੰਨੇ ਛੱਜ। ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਇੱਕ ਪੰਕਤੀ ਲਿਖੀ, ਘੰਟ ਘੜਾਇਆ ਚੂਹਿਆਂ ਗਲ ਬਿੱਲੀ ਪਾਈਏ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਇਹ ਦ੍ਰਿਸ਼ਟਾਂਤ ਹੈ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵੀ ਦ੍ਰਿਸ਼ਟਾਂਤ ਹੈ, ਹੋਮੇ ਵਿੱਚ ਪ੍ਰਭ ਕੋਈ ਨਾ ਪਾਏ। ਮੈਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਮੈਂ ਇਹ ਦੋ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਤੇ ਭਾਈ ਗੁਰਦਾਸ ਦੀ ਵਾਰ ਦਾ ਦ੍ਰਿਸ਼ਟਾਂਤ ਦਿੱਤਾ ਵੀ ਇਹਨੇ ਕਿਹਾ ਜੀ ਕੋਲੋਂ ਟੋਟਕਾ ਗੰਢ ਗਿਆ, ਬਿੱਲੀ ਤੇ ਚੂਹਿਆਂ ਦਾ ਵੈਰ ਹੈ, ਚੂਹਿਆਂ ਨੇ ਹੰਗਾਮੀ ਮੀਟਿੰਗ ਕੀਤੀ ਐਮਰਜੈਂਸੀ ਵੀ ਬਿੱਲੀ ਤੰਗ ਬੜੀ ਕਰਦੀ ਤੇ ਆਪਾਂ ਨੂੰ ਕੋਈ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਕੁਦਰਤੀ ਦਿਨ ਐਤਵਾਰ ਸੀ, ਉਹਨਾਂ ਚੋਂ ਇੱਕ ਚੂਹਾ ਬੋਲਿਆ ਵੀ ਪ੍ਰਬੰਧ ਤਾਂ ਹੋ ਜਾਏਗਾ ਤਾਂ ਆਪਣੇ ਚੋਂ ਚੇਅਰਮੈਨ ਚੁਣੋ। ਚੂਹਾ ਕਹਿੰਦਾ ਉਹ ਇੱਕ ਨੇ ਉਹਦਾ ਨਾਮ ਅਨਾਊਂਸਮੈਂਟ ਕਰ ਦਿੱਤਾ, ਕਹਿਣ ਲੱਗੀ ਵੀ ਸਾਡਾ ਚੇਅਰਮੈਨ ਸਾਹਿਬ ਹੈ। ਉਹ ਚੂਹਾ ਕਹਿਣ ਲੱਗਾ ਵੀ ਮੂੰਹ ਜ਼ਬਾਨੀ ਬਾਤ ਨਹੀਂ, ਜੇ ਬਣਨੀ ਪਹਿਲਾਂ ਸਰਟੀਫਿਕੇਟ ਦਿਓ। ਉਹਨਾਂ ਚੋਂ ਇੱਕ ਨਿੱਕਾ ਚੂਹਾ ਸੀ ਛੋਟਾ, ਕਹਿਣ ਲੱਗਾ ਅੰਕਲ ਜੀ ਅੱਜ ਕੁਦਰਤੀ ਤੌਰ ਤੇ ਪ੍ਰਿੰਟਿੰਗ ਪ੍ਰੈਸ ਬੰਦ ਹੈ, ਐਤਵਾਰ ਹੈ ਤੇ ਕੱਲ ਨੂੰ ਲਿਖਦਿਆਂ। ਕਹਿਣ ਲੱਗਾ ਕੱਲ ਕਿਹਨੇ ਵੇਖੀ? ਦੂਜਾ ਸ਼ਰਾਰਤੀ ਚੂਹਾ ਕਹਿਣ ਲੱਗਾ ਵੀ ਚਾਚਾ ਜੀ ਉਹ ਛੱਜ ਪਿਆ ਬੰਨ ਦੀਏ। ਕਹਿੰਦਾ ਠੀਕ ਹੈ, ਉਹਨੇ ਛੱਜ ਬੰਨ ਦਿੱਤਾ। ਉਧਰੋਂ ਬਿੱਲੀ ਆ ਗਈ, ਬਾਕੀ ਦੇ ਸਾਰੇ ਭੱਜ ਗਏ ਤੇ ਉਹ ਖੁੱਡ ਵਿੱਚ ਫਸਿਆ ਤੇ ਕਹਿੰਦੀ ਅੰਦਰ ਨਹੀਂ ਜਾਂਦਾ। ਕਹਿੰਦਾ ਅੰਦਰ ਤਾਂ ਚਲਾ ਜਾ ਪਰ ਛੱਜ ਨਹੀਂ ਜਾਣ ਦਿੰਦਾ। ਆਪਾਂ ਜੀ ਮਰੇ ਆ ਨਾ ਤੇ ਮੈਂ ਕਰਕੇ ਮਰੇ ਆ, ਮੈਂ ਕਰਕੇ ਹੋਮੇ ਕਰਕੇ। ਇਹ ਦ੍ਰਿਸ਼ਟਾਂਤ ਬੇਨਤੀ ਮੈਂ ਕੀਤੀ ਹੈ, ਮੇਰੇ ਪਾਤਸ਼ਾਹ ਹੋਮੇ ਵਿੱਚ ਪ੍ਰਭ ਕੋਈ ਨਾ ਪਾਏ। ਜਿੰਨਾ ਚਿਰ ਮੈਂ ਕਰਦਾ ਨਾ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ।
ਮੁੱਲੋਂ ਭੁੱਲਾ ਜਨਮ ਗਵਾਏ,
ਮੁੱਲੋਂ ਤੋਂ ਭਾਵਨ ਦਾ ਮੁੱਢ ਤੇ ਮੁੱਢ ਕੀ ਸੀ? ਕਹੋ ਕਬੀਰ ਹਮ ਰਾਮ ਕੀ ਅੰਸ, ਅਸੀਂ ਉਸ ਪਰਿਪੂਰਨ ਪਰਮਾਤਮਾ ਦਾ ਅੰਸ ਸਾਂ, ਉਹਦਾ ਹਿੱਸਾ ਸਾਂ, ਉਹਦਾ ਅੰਗ ਸਾਂ, ਪਰ ਉਹਨੂੰ ਭੁੱਲ ਕੇ ਇਹ ਮਨੁੱਖਾ ਜਨਮ ਗਵਾ ਲਿਆ ਪਹਾੜੇ ਭੰਗ ਦੇ।
ਗੁਰ ਤੇ ਸਾਧ ਸਹਿਜ ਸੁਖ ਬਾਣੀ,
ਜੇ ਗੁਰਮੁਖੋ ਗੁਰਬਾਣੀ ਪੜ੍ਹੀਏ ਤੇ ਹੋਵੇਗਾ ਕੀ? ਤਿੰਨ ਚੀਜ਼ਾਂ ਦੱਸੀਆਂ ਨੇ, ਜਿਵੇਂ ਕੋਈ ਬੰਦਾ ਬਿਮਾਰ ਹੋਵੇ ਨਾ ਤੇ ਕੋਈ ਦਿਨ ਦੀ ਦਵਾਈ ਤੋਂ ਬਾਅਦ ਡਾਕਟਰ ਸਾਹਿਬ ਕਹਿੰਦਾ ਵੀ ਭਾਈ ਭੁੱਖ ਲੱਗਦੀ, ਕਹਿੰਦਾ ਜੀ ਅੱਗੇ ਨਾਲੋਂ ਕੁਝ ਲੱਗਣ ਲੱਗ ਪਈ ਹੈ। ਨੀਂਦ ਦਾ ਕੀ ਹਾਲ ਹੈ? ਕਹਿੰਦਾ ਜੀ ਅੱਗੇ ਤਾਂ ਬਿਲਕੁਲ ਨਹੀਂ ਸੀ ਆਉਂਦੀ ਪਰ ਹੁਣ ਕੁਝ ਸਮਾਂ ਨੀਂਦ ਆ ਜਾਂਦੀ ਹੈ। ਤੇ ਡਾਕਟਰ ਕਹਿੰਦਾ ਵੀ ਗੁਰਮੁਖਾ ਫਿਰ ਰੱਬ ਦਾ ਧੰਨਵਾਦ ਕਰ, ਦਵਾਈ ਦਾ ਅਸਰ ਸ਼ੁਰੂ ਹੋ ਗਿਆ ਹੈ, ਕਿਉਂਕਿ ਨੀਂਦ ਆਉਣਾ ਤੇ ਭੁੱਖ ਲੱਗਣੀ ਇਹ ਤੰਦਰੁਸਤੀ ਦੀ ਨਿਸ਼ਾਨੀ ਹੈ। ਇਹ ਤਾਂ ਗੁਰਮੁਖੋ ਸਰੀਰ ਦੀਆਂ ਤੰਦਰੁਸਤੀਆਂ ਨੇ ਨਾ, ਇੱਥੇ ਸਾਡੇ ਅੰਤਰੀਵ ਜੀਵਨ ਦੀ ਤੰਦਰੁਸਤੀ ਦਾ ਗੁਰਦੇਵ ਨੇ ਜ਼ਿਕਰ ਕੀਤਾ ਹੈ। ਜਦੋਂ ਫਿਰ ਪੰਕਤੀ,
ਗੁਰ ਤੇ ਸਾਧ ਸਹਿਜ ਸੁਖ ਬਾਣੀ।
ਜਦੋਂ ਤੇਰੇ ਤੇ ਗੁਰੂ ਨੇ ਕਿਰਪਾ ਕੀਤੀ, ਸਾਰਿਆਂ ਤੋਂ ਵੱਡੀ ਗੱਲ ਇਹ ਵੀ ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ। ਦੂਜਾ ਸਹਿਜ ਕਹਿੰਦੇ ਨੇ ਟਕਾ ਨੂੰ, ਆਪਣਾ ਤਾਂ ਮਨ ਅੱਠੇ ਪੇੜੇ ਕਾਲਾ ਵੀ ਇੱਥੇ ਉੱਠੇ ਤੇ ਮੁੜ ਕੇ ਉੱਥੇ ਚਲੇ ਗਏ, ਉੱਥੇ ਗਏ ਤੇ ਗਾਂਹ ਚਲੇ ਗਏ, ਟਕਾ ਹੀ ਹੈ ਨੀ। ਪਹਿਲੀ ਤਬਦੀਲੀ ਇਹ ਆਵੇਗੀ ਕਿ ਬੰਦੇ ਦੇ ਅੰਦਰ ਸ਼ਾਂਤੀ। ਅਸੀਂ ਪੜ੍ਹਦੇ ਹਾਂ ਨਾ ਗੁਰੂ ਅਰਜਨ ਪ੍ਰਤਾਖ ਕਰ, ਜੇ ਸ਼ਾਂਤੀ ਦੀ ਗੱਲ ਸੁਣੀ ਤੇ ਗੁਰਮੁਖ ਇਸ ਮੰਜੀ ਸਾਹਿਬ ਦੇ ਮਾਲਕ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕੋਲੋਂ ਪੁੱਛੋ। ਤੱਤੀ ਤਵੀ ਤੇ ਬੈਠਾ ਮਾਂ ਭਾਨੀ ਦਾ ਲਾਡਲਾ, ਜੇਠ ਦਾ ਮਹੀਨਾ ਤੱਤਾ, ਚੰਦੂ ਤੱਤਾ, ਸੂਰੀ ਤੱਤਾ, ਪਰ ਮਾਂ ਭਾਨੀ ਦੇ ਲਾਲ ਨੂੰ ਗਰਮੀ ਨਹੀਂ ਆਈ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੂੰ। ਇਹਨੂੰ ਕਹਿੰਦੇ ਨੇ ਸ਼ਾਂਤੀ, ਇਹਨੂੰ ਕਹਿੰਦੇ ਨੇ ਸਹਿਜ। ਅੱਗੇ ਆਇਆ ਸੁਖ, ਤੇ ਸੁਖ ਕਿਹੜਾ ਹੈ? ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਗੁਰਮੁਖਾ ਤੇਰੇ ਅੰਦਰ ਤਿੰਨ ਤਬਦੀਲੀਆਂ ਆਉਣਗੀਆਂ, ਤਿੰਨ ਜੇ ਪ੍ਰਮਾਤਮਾ ਦਾ ਨਾਮ ਵਸ ਗਿਆ ਤਾਂ। ਪਹਿਲੀ ਸ਼ਾਂਤੀ, ਦੂਜਾ ਮਨ ਦੀ ਅਡੋਲਤਾ, ਤੇ ਤੀਜਾ ਪਰਮ ਸੁਖ। ਜਿਹੜਾ ਸੁਖ ਹੈ ਨਾ, ਇਹਦੀਆਂ ਗੁਰਮੁਖ ਵਿਦਵਾਨਾਂ ਨੇ 16 ਕਿਸਮਾਂ ਦੱਸੀਆਂ ਨੇ, 16। ਲੇਕਿਨ ਖੱਖੇ ਦੇ ਥੱਲੇ ਔਂਕੜ ਤੋਂ ਭਾਵ ਪਰਮ ਸੁਖ ਹੈ, ਪਰਮ ਸੁਖ। ਬੰਦ ਕੱਟੇ ਜਾ ਰਹੇ ਨੇ ਤੇ ਬਾਬੇ ਮਨੀ ਸਿੰਘ ਨੇ ਆਖਿਆ, ਭਰਿਆ ਬੰਦ ਗੁੱਟ ਤੋਂ ਨਹੀਂ ਆਰੰਭ ਹੁੰਦਾ, ਗੁੱਟ ਪੋਟੇ ਤੋਂ ਆਰੰਭ ਹੁੰਦਾ ਹੈ। ਇਹਨੂੰ ਕਹਿੰਦੇ ਸੁਖ, ਪਰ ਮਿਲਿਆ ਕਿੱਥੋਂ? ਗੁਰੂ ਕੀ ਬਾਣੀ ਦੇ ਵਿੱਚੋਂ।
ਸੇਵਾ ਸਾਚੀ ਨਾਮ ਸਮਾਨੀ,
ਇਹਨਾਂ ਨੇ ਗੁਰਮੁਖੋ ਸੱਚੇ ਦਿਲ ਦੇ ਨਾਲ ਸੇਵਾ ਕੀਤੀ, ਤੇ ਸੇਵਾ ਕਰਦਿਆਂ ਕਰਦਿਆਂ ਨਾਮ ਵਿੱਚ ਲੀਨ ਹੋ ਗਏ। ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਸਾਰੀ ਸਿੱਖ ਸੰਗਤ ਨੇ, ਤੇ ਜਦੋਂ ਇਹ ਆਨੰਦਪੁਰ ਸਾਹਿਬ ਸਨ, ਬਾਬਾ ਦੀਪ ਸਿੰਘ ਐਵੇਂ ਤਲੀ ਤੇ ਸੀਸ ਰੱਖ ਕੇ ਲੜੇ ਨੀ, ਕੁਛ ਕਾਰਨ ਹੈ ਪਿੱਛੇ, ਬੈਕਗ੍ਰਾਉਂਡ ਹੈ ਪਿੱਛੇ ਕੋਈ। ਮਾਂ ਜਿਉਣ ਕੁਰ ਦਾ ਲਾਡਲਾ, ਬਾਬੇ ਭਗਤ ਸਿੰਘ ਦਾ ਗੱਭਰੂ ਪੁੱਤਰ, ਗੁਰੂ ਕੇ ਲੰਗਰ ਵਿੱਚ ਭਾਂਡੇ ਮਾਂਜਦਾ। ਗੁਰੂ ਕੇ ਲੰਗਰ ਤਾਂ ਆਪਾਂ ਤਾਂ ਬਾਟਾ ਫੜ ਕੇ ਤੇ ਵਿਰੇੜ ਦੇਣੇ ਨਾ, ਇੱਥੋਂ ਤੱਕ ਵੇਖਿਆ ਵੀ ਕਈ ਪ੍ਰੇਮੀ ਜਨ ਗੁਰੂ ਕੇ ਲੰਗਰ ਚੋਂ ਚਾਹ ਲੈ ਕੇ ਆਉਂਦੇ ਤੇ ਗਲਾਸ ਰਿੜ ਕੇ ਘਰ ਨੂੰ ਚਲੇ ਜਾਂਦੇ ਨੇ। ਗੁਰੂ ਕੇ ਲੰਗਰ ਵਿੱਚ ਭਾਂਡਾ ਛੱਡਣ ਦੀ ਵੀ ਖਿਆਲ ਨਹੀਂ ਆਉਂਦਾ, ਆਪਣੇ ਘਰ ਵਿੱਚ ਕਿਤੇ ਕੌਲੀ ਟੁੱਟ ਜੇ ਤੇ ਆਪਾਂ ਜਾਣੇ ਨੂੰ ਕੁੱਟ ਕੁੱਟ ਕੇ ਉਹਨੂੰ ਰਾਹੇ ਪਾ ਦਿੰਦੇ ਹਾਂ। ਖਾਣਾ ਗੁਰੂ ਕਾ, ਭਾਂਡੇ ਕੋਈ ਮਾਂਜੇ। ਬਾਬਾ ਦੀਪ ਸਿੰਘ ਗੁਰੂ ਕੇ ਲੰਗਰ ਚ ਭਾਂਡੇ ਮਾਂਜਣ ਧਿਆਨ ਦਿਆ ਜੇ। ਸੇਵਾ ਸਾਚੀ ਨਾਮ ਸਮਾਣੀ, ਸਰਬਲੋਹ ਦੇ ਭਾਂਡੇ ਮਾਂਜਦੇ ਤੇ ਦੀਨ ਦੁਨੀਆਂ ਦੇ ਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਛ ਪਿੱਛੇ ਖਲੋਤੇ ਨੇ, ਕਹਿੰਦੇ ਪੁੱਤਰਾ ਕੀ ਕਰਦਾ ਹੈ? ਬਾਬਾ ਦੀਪ ਸਿੰਘ ਲੋਹੇ ਦਾ ਭਾਂਡਾ ਮਾਂਜ ਕੇ ਤੇ ਮੁੜ ਕੇ ਚਿਹਰਾ ਵੇਖਦੇ ਨੇ ਵਿੱਚ, ਮਹਾਰਾਜ ਮੈਂ ਭਾਂਡਾ ਮਾਂਜ ਕੇ ਚਿਹਰਾ ਵੇਖਦਾ, ਜਿੰਨਾ ਚਿਰ ਚਿਹਰਾ ਨਾ ਦਿਸੇ ਮੈਂ ਸਮਝਦਾ ਵੀ ਅਜੇ ਭਾਂਡਾ ਸਾਫ਼ ਨਹੀਂ ਹੋਇਆ। ਤੇ ਕਲਗੀਧਰ ਬਾਪੂ ਨੇ ਗੁੱਟੋਂ ਫੜ ਕੇ ਜੱਫੀ ਪਾਈ ਤੇ ਮੱਥਾ ਚੁੰਮਿਆ, ਕਹਿੰਦੇ ਪੁੱਤਰ ਨਾਲ ਭਾਂਡੇ ਮਾਂਜਦਾ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਮਨ ਵੀ ਮੰਜ ਲਿਆ ਕਰ, ਹੁਣ ਤਾਂ ਭਾਂਡੇ ਚੋਂ ਤੂੰ ਦਿਸਦਾ, ਜਦੋਂ ਪਾਣੀ ਪੜੇਗਾ ਗੁਰਮੁਖਾ ਤੇਰੇ ਚੋਂ ਪ੍ਰਮਾਤਮਾ ਦਿਸੇਗਾ। ਜਿਨ੍ਹਾਂ ਨੇ ਸੱਚੇ ਦਿਲ ਨਾਲ ਸੇਵਾ ਕੀਤੀ ਨਾ ਗੁਰਮੁਖੋ, ਨਾਮ ਚ ਇੱਕ ਮਿਕ ਹੋ ਗਏ, ਅਭੇਦ ਹੋ ਗਏ, ਤੂੰ ਤੂੰ ਕਰਤਾ ਤੂੰ ਹੁਆ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ,
ਗੁਰਮੁਖਾ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਇੱਕ ਮਿਕ ਹੋ ਕੇ ਸਦੀਵੀ ਤੌਰ ਤੇ ਤਮਾ ਤੋਂ ਰਹਿਤ ਪ੍ਰਮਾਤਮਾ ਵਾਲੇ ਪਾਸੇ ਧਿਆਨ ਰੱਖ।
ਸੱਚਾ ਨਾਮ ਵਡਿਆਈ ਪਾਏ,
ਔਰ ਉਹ ਸੱਚੇ ਨਾਮ ਦੇ ਨਾਲ ਜੁੜਨ ਕਰਕੇ ਵਡਿਆਈ ਮਿਲਦੀ। ਆਪਾਂ ਰੋਜ਼ਾਨਾ ਪੜ੍ਹਦੇ ਜਿਨ ਸੇਵਿਆ ਤਿੰਨ ਪਾਇਆ ਮਾਨ,
ਆਪੇ ਕਰਤਾ ਜੋਗ ਜੋਗ ਸੋਏ।
ਇਹ ਨਹੀਂ ਵੀ ਫਲਾਨਾ ਸਾਬਕਾ ਹੋ ਗਿਆ, ਜਿਵੇਂ ਆਪਾਂ ਕਹਿੰਦੇ ਪਿਤਰੇ ਤੇਰੇ ਰਾਮ ਚੰਦਰ ਜੀ ਅਵਤਾਰ ਨੇ, ਦੁਆਪਰ ਦੇ ਕ੍ਰਿਸ਼ਨ ਜੀ ਅਵਤਾਰ ਨੇ, ਇਸ ਪੰਕਤੀ ਦਾ ਮਤਲਬ ਇਹੜਾ ਉਹ ਕਰਤਾ ਪਰਮਾਤਮਾ ਨਾ ਭਾਈ ਉਹ ਤ੍ਰੇਤੇ ਦੇ ਵਿੱਚ ਵੀ ਸੀ, ਦੁਆਪਰ ਦੇ ਵਿੱਚ ਵੀ ਸੀ, ਸਤਯੁਗ ਦੇ ਵਿੱਚ ਵੀ ਸੀ ਤੇ ਕਲਯੁਗ ਦੇ ਵਿੱਚ ਵੀ ਉਹ ਹੈ।
ਨਦਰ ਕਰੇ ਮਿਲਾਵਾ ਹੋਏ,
ਵਾਹਿਗੁਰੂ ਨੇ ਕੀਤੀ ਬਖਸ਼ਿਸ਼, ਉਹ ਭਾਈ ਇੱਕਮਿਕ ਹੋ ਗਏ, ਉਹਨਾਂ ਦਾ ਮਿਲਾਪ ਹੋ ਗਿਆ। ਮਿਲਾਵਾ ਤੂੰ ਪਾ ਮਿਲਾਪ,
ਗੁਰਬਾਣੀ ਤੇ ਹਰ ਮਨ ਵਸਾਏ,
ਗੁਰਮੁਖਾ ਗੁਰਬਾਣੀ ਨਾਲ ਜੁੜਿਆ ਰਹੇਗਾ ਨਾ, ਤੇ ਗੁਰੂ ਕੀ ਬਾਣੀ ਦੇ ਰਾਹੀਂ ਉਹ ਪਰਿਪੂਰਨ ਪਰਮਾਤਮਾ ਤੇਰੇ ਮਨ ਵਿੱਚ ਵਸ ਜਾਏਗਾ, ਟਿਕ ਜਾਏਗਾ, ਉਹਦੀ ਯਾਦ ਨਹੀਂ ਭੁੱਲੇਗੀ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਗੁਰੂ ਅਮਰਦਾਸ ਪਾਤਸ਼ਾਹ ਨੇ ਖੇਲੀ ਪੰਕਤੀ ਨਿਰਣਾ ਕੀਤਾ, ਭਾਈ ਜਿਹੜੇ ਸੱਚੇ ਪਰਮਾਤਮਾ ਰੰਗੇ ਗਏ ਹਨ, ਅਥਵਾ ਜਿਹੜੇ ਸੱਚੇ ਦਿਲੋਂ ਪਰਮਾਤਮਾ ਨਾਲ ਪ੍ਰੇਮ ਕਰਦੇ ਨੇ, ਭਾਈ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਹਾਂਜੀ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।